ਸਤਿਗੁਰ ਦਰਸ਼ਨ ਧੰਨ ਹੈ, ਧੰਨ ਧੰਨ ਗੁਰਸਿੱਖ ਪਰਸਨ ਆਇਆ, ਭਾਉ ਭਗਤ ਗੁਰਸਿੱਖ ਵਿੱਚ ਹੋਏ ਦਇਆ, ਗੁਰੂ ਮੂੰਹ ਲਾਇਆ ਦੁਰਮਤ ਦੂਜਾ ਭਾਉ ਮਿਟਾਇਆ। ਹਮ ਅੰਧਲੇ ਅੰਧ ਬਿਖ ਬਿਖ ਰਾਤੇ, ਕਿਉਂ ਚੱਲ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖਦਾਤਾ, ਹਮ ਲਾਵੈ ਆਪਣ ਪਾਲੀ। ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਚੌਥਾ, ਪੰਥ ਦਸਾਵਾ ਨਿਤ ਖੜੀ, ਮੁੰਦ ਜੋਬਨ ਬਾਲੀ ਰਾਮ ਰਾਜੇ, ਹਰ ਹਰ ਨਾਮ ਚਿਤਾਏ ਗੁਰ, ਹਰ ਮਾਰਗ ਚਾਲੀ। ਮੇਰੇ ਮਨ ਤਨ ਨਾਮ ਆਧਾਰ ਹੈ, ਹਉ ਮੈਂ ਬਿਖ ਜਾਲੀ। ਜਨ ਨਾਨਕ ਸਤਿਗੁਰ ਮੇਲ ਹਰ, ਹਰ ਮਿਲਿਆ ਬਨਵਾਲੀ। ਮੇਰਾ ਮਨ ਤਨ ਨਾਮ ਆਧਾਰ ਹੈ, ਹਉ ਮੈਂ ਬਿਖ ਜਾਲੀ। ਜਨ ਨਾਨਕ ਸਤਿਗੁਰ ਮੇਲ ਹਰ, ਹਰ ਮਿਲਿਆ ਬਨਵਾਲੀ। ਬ੍ਰਹਿਮੰਡਾਂ ਖੰਡਾਂ ਦੇ ਮਾਲਕ, ਰਹਿਮਤਾਂ ਦੇ ਸਮੁੰਦਰ, ਬਖਸ਼ਿਸ਼ਾਂ ਦੇ ਦਾਤੇ, ਚਵਰ ਛਤਰ ਤਖਤ ਦੇ ਮਾਲਕ, ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ, ਸ਼ਾਮ ਦੇ ਸੱਜੇ ਦੀਵਾਨਾਂ ਵਿੱਚ ਸੱਜ ਬੈਠੀ ਗੁਰੂ ਸਵਾਰੀ, ਗੁਰੂ ਪਿਆਰੀ ਗੁਰੂ ਰੂਪ, ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਬਖਸ਼ਿਸ਼, ਜਿੱਥੇ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਦਰਸ਼ਨ ਹੋਏ ਹਨ, ਸੰਗਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ, ਗੁਰੂ ਪਿਤਾ ਜੀ ਦਾ ਕੋਟਾਨ ਕੋਟ ਸ਼ੁਕਰ ਹੈ। ਸੱਜੇ ਦੀਵਾਨਾਂ ਵਿੱਚ ਜਿੱਥੇ ਰਹਿਰਾਸ ਸਾਹਿਬ ਜੀ ਦੇ ਪਾਠ ਹੋਏ, ਉਪਰੰਤ ਗੁਰੂ ਘਰ ਦੇ ਸਤਿਕਾਰਯੋਗ ਰਾਗੀ ਜਥਿਆਂ ਪਾਸੋਂ ਤੁਰਕੀ ਬਾਣੀ ਦੇ ਕੀਰਤਨ ਸਰਵਣ ਕੀਤੇ, ਆਓ ਕੁਝ ਸਮਾਂ ਗੁਰੂ ਪਿਤਾ ਜੀ ਦੀ ਰਹਿਮਤ ਦਾ ਸਦਕਾ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਸਾਂਝ ਕਰ ਸਕੀਏ। ਕੋਈ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਬੇਨਤੀ ਕਰੀਏ, ਸਤਿਗੁਰੂ ਜੀ ਕਿਰਪਾ ਕਰੋ, ਪਵਿੱਤਰ ਸ਼ਬਦ ਦੀ ਵਿਚਾਰ ਆਪ ਹੀ ਤਰਸ ਕਰਕੇ ਕਰਵਾ ਲਵੋ ਜੀ। ਸਮੂਹ ਸਾਧ ਸੰਗਤ ਦੇ ਚਰਨਾਂ 'ਚ ਨਿਮਰਤਾ ਸਹਿਤ ਬੇਨਤੀ ਹੈ ਜੀ, ਅਸੀਸ ਦਿਓ, ਗੁਰੂ ਫਤਿਹ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਫਰਦਾ ਆਪ ਜੀਆਂ ਨੇ ਸਰਵਣ ਕੀਤਾ ਹੈ। ਚੌਥੇ ਗੁਰੂ ਨਾਨਕ, ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਇਹ ਜੋ 16ਵਾਂ ਸ਼ਬਦ ਸ਼ੰਤ ਟਾਈਟਲ ਥੱਲੇ ਸਰਲੇਖ ਥੱਲੇ ਉਹਦਾ ਦੂਸਰਾ ਪਦ ਆ, ਗੁਰੂ ਪਿਤਾ ਬਖਸ਼ਿਸ਼ ਕਰਦੇ ਹਨ, ਪੰਥ ਦਸਾਵਾਂ ਨਿਤ ਖੜੀ ਮੰਦ ਜੋਬਨ ਬਾਲੀ ਰਾਮ ਰਾਜੇ। ਹੇ ਪ੍ਰਭੂ, ਹੇ ਵਾਹਿਗੁਰੂ, ਮੈਂ ਮੰਦ ਇਸਤਰੀ ਜੀਵ ਇਸਤਰੀ ਬਾਲੀ ਅਣਜਾਣ ਜਿਹਦੀ ਇਹਦੇ ਬੁੱਧ ਵਿਕਸਿਤ ਨਾ ਹੋਈ ਹੋਵੇ, ਜੋਬਨ ਭਾਵ ਬੁੱਧ ਵਿਕਸਿਤ ਨਹੀਂ। ਜੋਬਨ ਦਾ ਮਾਣ ਜ਼ਰੂਰ ਹੈ, ਉਹਦੇ ਵਿੱਚ ਮਤੀ ਹੋਈ ਹੈ। ਹੇ ਮਾਲਕ, ਮੈਂ ਜੋਬਨ ਵਿੱਚ ਮਤੀ ਹੋਈ, ਮੈਂ ਅਣਜਾਣ ਬੁੱਧੀ ਦੀ ਮਾਲਕ। ਹੇ ਪ੍ਰਭੂ ਜੀਓ, ਨਿੱਤ ਹੀ ਤੇਰੇ ਦਰ 'ਤੇ ਖੜੋ ਕੇ ਬੇਨਤੀਆਂ ਕਰਦੀ ਹਾਂ, ਤੇਰੇ ਦਰ ਘਰ ਦਾ ਰਸਤਾ ਪੁੱਛਦੀ ਹਾਂ। ਪੰਥ ਦਸਾਵਾਂ ਨਿੱਤ ਖੜੀ, ਨਿੱਤ ਹੀ ਉਹ ਰਸਤਾ ਜਿਹੜਾ ਰਸਤਾ ਮੈਨੂੰ ਤੇਰਾ ਮਿਲਾਪ ਕਰਵਾ ਦੇਵੇ, ਜਿਸ ਰਸਤੇ 'ਤੇ ਚੱਲ ਕੇ ਮਾਲਕ ਪ੍ਰਭੂ ਪਰਮਾਤਮਾ ਪਰਮੇਸ਼ਰ ਨਾਲ ਮੈਂ ਇੱਕ ਮਿੱਕ ਹੋ ਜਾਵਾਂ, ਨਿੱਤੀ ਪੁੱਛਣੀ ਆ। ਹਰ ਹਰ ਨਾਮ ਚੇਤਾਏ ਗੁਰ, ਮੇਰੇ 'ਤੇ ਕਿਰਪਾ ਕਰੋ ਸਤਿਗੁਰੂ ਜੀ, ਰਹਿਮਤ ਕਰੋ, ਮੈਨੂੰ ਨਾਮ ਦਾ ਚੇਤਾ ਕਰਵਾ ਦਿਓ। ਬਾਰ ਬਾਰ ਸਤਿਗੁਰੂ ਕਰਾਉਂਦੇ ਵੀ ਇਹੀ ਹਨ, ਹਰ ਹਰ ਨਾਮ ਚੇਤਾਏ ਗੁਰ, ਹਰ ਮਾਰਗ ਚਾਲੀ, ਤਾਂ ਕਿ ਕਿਤੇ ਮੈਂ ਪੁੱਛਦੀ ਹੋਈ ਨਾ ਰਹਿ ਜਾਵਾਂ, ਮੈਂ ਚੱਲ ਵੀ ਪਵਾਂ, ਮੈਂ ਇਸ ਮਾਰਗ 'ਤੇ ਤੁਰ ਵੀ ਪਵਾਂ। ਐਸਾ ਨਾ ਹੋਵੇ ਮੇਰੀ ਸਾਰੀ ਉਮਰ ਪੁੱਛਦਿਆਂ ਹੀ ਲੰਘ ਜਾਵੇ, ਇਸ ਮਾਰਗ 'ਤੇ ਮੈਂ ਤੁਰ ਪਵਾਂ। ਇਹ ਸਤਿਗੁਰੂ ਆਪ ਜੀ ਕਿਰਪਾ ਕਰੋ, ਆਪ ਬਖਸ਼ਿਸ਼ ਕਰੋ। ਸੱਚ ਹੈ ਸਤਿਗੁਰ ਪੂਛ ਨਾ ਮਾਰਗ ਚਾਲੀ, ਪੁੱਛ ਤੇ ਲਿਆ ਪਰ ਰਸਤੇ ਤੁਰਨ ਦਾ ਕਰਮ ਕੀਤਾ ਹੀ ਨਾ। ਸੁੱਤੀ ਰਹਿਣ ਵਿਹਾਣੀ, ਸੁੱਤਿਆਂ ਹੀ ਸਾਰੀ ਅਵੇਸਲੇਪਣ ਵਿੱਚ ਸਾਰੀ ਉਮਰ ਲੰਘ ਗਈ, ਉਮਰ ਦੀ ਰਾਤ ਲੰਘ ਗਈ, ਪੈਂਡਾ ਹੋਇਆ ਹੀ ਕੋਈ ਨਾ, ਤੁਰਨ ਦਾ ਯਤਨ ਨਾ ਕੀਤਾ, ਸਾਰੀ ਉਮਰ ਪੁੱਛਦੀ ਰਹੀ। ਸਤਿਗੁਰੂ ਕਹਿੰਦੇ ਹਨ, ਰਾਹ ਦਸਾਏ ਉੱਥੇ ਕੋ ਜਾਏ। ਰਾਹ ਪੁੱਛਣ ਵਾਲੇ ਬਹੁਤ ਹਨ, ਪਰ ਉੱਥੋਂ ਤੱਕ ਕੋਈ ਪਹੁੰਚ ਜਾਵੇ ਕੋਈ ਭਾਗਾਂ ਵਾਲਾ। ਸੱਚ ਹੈ ਮੈਂ ਤੇ ਮਾਲਕ ਜੋਬਨ ਮੱਤੀ ਐਸੀ ਹਾਂ, ਰਾਹ ਦਸਾਈ ਨਾ ਜੁਲਾਂ ਅੱਖਾਂ ਅੰਮੜੀਆਸ। ਮੈਂ ਰਾਹ ਪੁੱਛਦੀ ਹਾਂ ਪਰ ਸਾਰੀ ਉਮਰ ਮੈਂ ਇੱਕ ਪੈਂਡਾ ਵੀ ਨਹੀਂ ਤੁਰੀ, ਮੈਂ ਇੱਕ ਕਦਮ ਵੀ ਨਹੀਂ ਪੁੱਟਣ ਦਾ ਯਤਨ ਕੀਤਾ, ਬਲਕਿ ਲੋਕਾਂ ਨੂੰ ਦੂਸਰਿਆਂ ਨੂੰ ਉਲਟ ਮੈਂ ਕਹਿੰਦੀ ਰਹੀ, ਮੈਂ ਤਾਂ ਪਹੁੰਚ ਗਈ ਹਾਂ। ਰਾਹ ਦਸਾਈ ਨਾ ਜੁਲਾਂ ਅੱਖਾਂ ਅੰਮੜੀਆਸ। ਇੱਕ ਮੈਂ ਭਰਮ ਵੀ ਪਾਲਿਆ ਅਤੇ ਦੂਸਰਿਆਂ ਨੂੰ ਇਹ ਕਹਿੰਦੀ ਰਹੀ ਮੈਂ ਪਹੁੰਚ ਚੁੱਕੀ ਹਾਂ। ਸੱਚ ਹੈ ਧਾਰਮਿਕ ਦੁਨੀਆ ਦੀ ਇਹੀ ਸਭ ਤੋਂ ਵੱਡੀ ਬਦਕਿਸਮਤੀ। ਪਹਿਲੀ ਗੱਲ ਤਾਂ ਭਾਗ ਜੇ ਕੋਈ ਇਹ ਰਸਤਾ ਪੁੱਛ ਲਵੇ, ਦੂਸਰੀ ਗੱਲ ਐਸੀ ਸਤਿਗੁਰੂ ਕਹਿੰਦੇ ਹਨ ਵੇਖੀ ਕਿਤੇ ਐਸੀ ਗਲਤੀ ਨਾ ਹੋ ਜਾਏ, ਸਾਰੀ ਉਮਰ ਪੁੱਛਦਾ ਰਹੇ ਤੁਰੇ ਹੀ ਨਾ। ਉਹ ਬੜਾ ਸੁੰਦਰ ਜਸਵੰਤ ਸਿੰਘ ਜੀ ਨੇ ਲਿਖਿਆ ਹੈ, ਉਹ ਕਹਿੰਦੇ ਹਨ, ਇੱਕ ਵਿਅਕਤੀ ਰੇਲਵੇ ਕਰਮਚਾਰੀ ਉਹ ਫਾਟਕ 'ਤੇ ਹਿੰਦੁਸਤਾਨ ਅੱਜ ਤਕਨੀਕ ਵੱਧ ਚੁੱਕੀ ਹੈ ਇੱਥੋਂ ਦੀ, ਪਿੱਛੇ ਥੋੜ੍ਹੀ ਛਾਤੀ ਮਾਰੀਏ, ਫਾਟਕ 'ਤੇ ਕਰਮਚਾਰੀ ਖੜ੍ਹਾ ਹੈ, ਕੋਈ ਵਿਅਕਤੀ ਆਇਆ ਆ ਕੇ ਕਹਿਣ ਲੱਗਾ ਇਹ ਜੋ ਰੇਲ ਗਈ ਹੈ ਕਿਹੜੇ ਪਾਸੇ ਗਈ ਹੈ, ਇਹ ਜੀ ਬੰਬਈ ਨੂੰ ਜਾਣਨ ਵਾਲੀ, ਚੇਨਈ ਨੂੰ ਜਾਣਨ ਵਾਲੀ, ਕਿਸੇ ਨੇ ਉਹ ਕਹਿਣ ਲੱਗਾ ਹੁਣ ਆਉਣ ਵਾਲੀ, ਕਹਿਣ ਲੱਗਾ ਉਹ ਕਲਕੱਤੇ ਜਾਏਗੀ, ਕਹਿਣ ਲੱਗਾ ਮੁੜ ਦੁਬਾਰਾ ਕਿੰਨੇ ਵਜੇ ਟਾਈਮ ਹੈ, ਕਹਿੰਦਾ ਇੱਕ ਤੋਂ ਦੂਜੀ, ਦੂਜੀ ਤੋਂ ਤੀਜੀ ਆ ਰਹੀਆਂ ਹਨ, ਕਹਿਣ ਲੱਗਾ ਕੋਈ ਦਿੱਲੀ ਜਾਏਗੀ, ਕੋਈ ਲਖਨਊ ਜਾਏਗੀ, ਕੋਈ ਕਿਤੇ ਜਾਏਗੀ, ਬਹੁਤ ਪੁੱਛੀਆਂ, ਕਹਿਣ ਲੱਗਾ ਬਜ਼ੁਰਗੋ ਤੁਸੀਂ ਕਿੱਥੇ ਜਾਣਾ ਹੈ, ਕਹਿਣ ਲੱਗਾ ਜਾਣਾ ਮੈਂ ਕਿਤੇ ਵੀ ਨਹੀਂ, ਮੈਂ ਤਾਂ ਲਾਈਨ ਹੀ ਪਾਰ ਕਰਨੀ ਹੈ, ਬਸ ਸੱਚ ਹੈ ਸਾਰੀ ਉਮਰ ਪੁੱਛਦੇ ਹਾਂ, ਧਰਮ ਦਾ ਰਸਤਾ ਪੁੱਛਦੇ ਹੀ ਰਹਿ ਜਾਂਦੇ ਹਾਂ, ਚੱਲਦਾ ਕੋਈ ਕੋਈ ਭਾਗਾਂ ਵਾਲਾ, ਹੁਣ ਈਸਾ ਜੀ ਆਏ ਰਸਤਾ ਤਾਂ ਦੱਸ ਗਏ, ਪਰ ਬਹੁਤ ਘੱਟ ਐਸੇ ਕ੍ਰਿਸਚਨ ਵੀਰ ਜਿਹੜੇ ਉਸ ਰਸਤੇ 'ਤੇ ਚੱਲ ਸਕਣ, ਸੱਚ ਹੈ ਮੁਹੰਮਦ ਜੀ ਆਏ ਕੋਈ ਬਹੁਤ ਘੱਟ ਮੁਸਲਮਾਨ ਵੀਰ ਜਿਹੜੇ ਚੱਲ ਸਕਣ, ਗੁਰੂ ਨਾਨਕ ਸਾਹਿਬ ਜੀ ਨੇ ਵੀ ਰਸਤਾ ਤਾਂ ਐਨ ਸਪਸ਼ਟ ਹੈ, ਪਰ ਸੱਚ ਹੈ ਸਾਰੀ ਉਮਰ ਪੁੱਛਦਿਆਂ ਲੰਘ ਜਾਂਦੀ ਹੈ, ਕਦੀ ਕਦਾਈ ਕੋਈ ਭਾਗਾਂ ਵਾਲਾ ਚੱਲਦਾ ਹੈ, ਕਦੀ ਕਦਾਈ ਕੋਈ ਭਾਗਾਂ ਵਾਲਾ ਇਸ ਮਾਰਗ 'ਤੇ, ਮਾਰਗ ਹੀ ਐਸਾ ਹੈ ਸਤਿਗੁਰੂ ਜਿਵੇਂ ਕਹਿੰਦੇ ਹਨ ਨਾ, ਇੱਕ ਸਿੱਖ ਜਗਿਆਸੂ ਕੋਲੋਂ ਦੂਸਰੀ ਜੀਵ ਇਸਤਰੀ ਇੱਕ ਜੋ ਰਸਤੇ 'ਤੇ ਚੱਲ ਪਈ ਹੈ, ਪੁੱਛਾਂਗੇ ਤਾਂ ਅਕਸਰ ਉਸੇ ਨੂੰ ਹੀ ਨਾ ਜਿਹਨੂੰ ਰਸਤੇ ਦਾ ਪਤਾ ਹੈ, ਜਿਹਨੇ ਕੁਝ ਰਸਤਾ ਤੈਅ ਕੀਤਾ ਅਣਜਾਣ 'ਤੇ ਕੋਈ ਦੱਸ ਵੀ ਨਹੀਂ ਸਕਦਾ, ਉਹ ਗੁਣਵੰਤੀ ਵਿੱਚ ਸਤਿਗੁਰੂ ਗੁਰੂ ਅਰਜਨ ਦੇਵ ਜੀ, ਜੋ ਦੀਸੈ ਗੁਰ ਸਿੱਖੜਾ ਤਿਸ ਨਿਵ ਨਿਵ ਲਾਗੋਂ ਪਾਏ ਜੀਓ, ਆਖਾਂ ਬਿਰਤਾ ਜੀ ਕੀ ਗੁਰ ਸੱਜਣ ਦੇਹ ਮਿਲਾਏ ਜੀਓ, ਸੋਈ ਦਸ ਉਪਦੇਸੜਾ ਮੇਰਾ ਮਨ ਅੰਤ ਨਾ ਕਾਹੂੰ ਜਾਏ ਜੀਓ, ਇਹ ਮਨ ਤੈ ਕੁ ਡੇਵਸਾਂ ਮੋਹ ਮਾਰਗ ਦਿਓ ਬਿਤਾਏ ਜੀਓ, ਮੈਨੂੰ ਰਸਤਾ ਦੱਸ ਦਿਓ ਮੈਂ ਆਪਣਾ ਆਪ ਭੇਟ ਕਰ ਦੇਵਾਂ, ਫਿਰ ਅੱਗੇ ਫਿਰ ਤਰਲਾ ਹਾਂ ਆਇਆ ਦੂਰੋਂ ਚੱਲ ਕੇ, ਮੈਂ ਤੱਕੀ ਤੋ ਸ਼ਰਨਾਏ ਜੀਓ, ਬੜਾ ਦੂਰ ਦਾ ਪੈਂਡਾ ਹੈ, ਕਿਤੇ 30 ਕਿਲੋਮੀਟਰ, ਕੋਈ 40 ਕਿਲੋਮੀਟਰ, 100 ਕਿਲੋਮੀਟਰ ਨਹੀਂ, ਜਨਮਾਂ ਜਨਮਾਂ ਦਾ ਪੈਂਡਾ ਹੈ, ਬਹੁਤ ਜਨਮਾਂ ਦਾ ਤੁਰਿਆ ਹੋਇਆ ਹਾਂ ਆਇਆ ਦੂਰੋਂ ਚੱਲ ਕੇ, ਮੈਂ ਤੱਕੀ ਤੋ ਸ਼ਰਨਾਏ ਜੀਓ, ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭ ਦੁੱਖ ਗਵਾਏ ਜੀਓ। ਫਿਰ ਉੱਤਮ ਜਗਿਆਸੂ ਜਿਹੜੇ ਚੱਲਦੇ ਹਨ ਇਸ ਰਸਤੇ 'ਤੇ ਉਹ ਕਹਿੰਦੇ ਹਨ, ਸੱਜਣਾ ਜੇ ਚਾਹਣਾ ਨਾ ਜਾ ਚੱਲਣਾ ਚਾਹੁੰਦਾ, ਚਾਹੁੰਦਾ ਮੰਜ਼ਿਲ 'ਤੇ ਪਹੁੰਚ ਜਾਵਾਂ, ਇਤ ਮਾਰਗ ਚੱਲੇ ਭਾਈ ਅੜੇ ਗੁਰ ਕਹਿ ਸੋ ਘਰ ਕਮਾਏ ਜੀਓ, ਇਹ ਮਾਰਗ ਹੀ ਇਸ ਮਾਰਗ 'ਤੇ ਚੱਲ ਜੋ ਸਤਿਗੁਰੂ ਕਹਿੰਦੇ ਹਨ ਉਹ ਕਾਰ ਕਰਨ ਦਾ ਯਤਨ ਕਰ, ਇਤ ਮਾਰਗ ਚੱਲੇ ਭਾਈ ਅੜੇ ਗੁਰ ਕਹਿ ਸੋ ਕਾਰ ਕਮਾਏ ਜੀਓ, ਤਿਆਗੇ ਮਨ ਕੀ ਮਤੜੀ ਵਸਾਰੇ ਦੂਜਾ ਪਾਓ ਜੀਓ, ਇਉਂ ਪਾਵੇਂ ਹਰ ਦਰਸਾਵੜਾ ਨਹਿ ਲੱਗੇ ਤੱਤੀ ਵਾਓ ਜੀਓ, ਆ ਇੱਕ ਢੰਗ ਹੈ ਆਪਣੇ ਮਨ ਦੀ ਮਤ ਛੱਡ, ਬੜੀ ਔਖੀ ਹੈ, ਸਭ ਤੋਂ ਮਨ ਕੀ ਮਤ ਤਿਆਗੋ ਹਰ ਜਨ ਇਹ ਬਾਤ ਕਠੈਨੀ, ਅਸਲ ਵਿੱਚ ਸਭ ਤੋਂ ਮੁਸ਼ਕਲ ਗੱਲ ਹੀ ਇਹ ਹੈ ਆਪਣੀ ਮਤ ਨੂੰ ਬਦਲਣਾ, ਸਭ ਤੋਂ ਮੁਸ਼ਕਲ ਗੱਲ ਹੈ, ਇਹ ਧਰਮ ਦਾ ਮਾਰਗ, ਮਾਰਗ ਦੋ ਹੀ ਸਤਿਗੁਰਾਂ ਕਿਹਾ ਹੈ, ਵੇਕੀ ਵੇਕੀ ਜੰਤ ਉਪਾਏ ਦੋਏ ਪੰਧੀ ਦੋਏ ਰਾਹ ਚਲਾਏ, ਦੋ ਕਿਸਮ ਦੇ ਰਸਤੇ ਅਤੇ ਦੋ ਕਿਸਮ ਦੇ ਰਾਹੀ, ਦੋ ਕਿਸਮ ਦੇ ਰਸਤੇ ਕਿਹੜੇ ਹਨ, ਇੱਕ ਸ਼ਬਦ ਦਾ ਮਾਰਗ, ਸ਼ਬਦ ਦਾ ਮਾਰਗ, ਇੱਕ ਵਾਸ਼ਨਾ ਦਾ ਮਾਰਗ, ਇੱਕ ਸ਼ਬਦ ਦਾ ਮਾਰਗ ਹੈ, ਇੱਕ ਵਾਸ਼ਨਾ ਦਾ ਮਾਰਗ ਹੈ, ਇੱਕ ਸੱਤ ਦਾ ਮਾਰਗ ਹੈ, ਇੱਕ ਭਰਮ ਦਾ ਮਾਰਗ ਹੈ। ਪਰ ਸੱਚ ਹੈ, ਜੀਵ ਵੀ ਦੋ ਪ੍ਰਕਾਰ ਦੇ, ਰਾਈ ਵੀ ਦੋ ਪ੍ਰਕਾਰ ਦੇ, ਇੱਕ ਸੰਤ ਇੱਕ ਸਾਕਤ, ਇੱਕ ਗੁਰਮੁਖ ਇੱਕ ਮਨਮੁਖ। ਰਸਤੇ ਵੀ ਦੋ, ਚੱਲਣ ਵਾਲੇ ਵੀ ਦੋ ਪ੍ਰਕਾਰ ਦੇ। ਸਤਿਗੁਰੂ ਕਹਿੰਦੇ ਹਨ, ਬੰਦੇ ਦਾ ਕਿੱਡਾ ਔਖਾ ਇਮਤਿਹਾਨ ਹੈ ਜਿਹੜਾ ਸ਼ਬਦ ਦਾ ਮਾਰਗ ਹੈ ਨਾ, ਉਹ ਇਹਨੂੰ ਸਹੀ ਨਹੀਂ ਸਮਝ ਰਿਹਾ, ਮਤ ਆਪਣੀ ਕਰਕੇ ਸਹੀ ਨਹੀਂ ਸਮਝ ਰਿਹਾ, ਚੱਲਣ ਦਾ ਯਤਨ ਨਹੀਂ ਕਰਦਾ। ਕਿੰਨੀ ਔਖੀ ਪ੍ਰੀਖਿਆ ਹੈ ਇਸ ਜੀਵ ਦੀ ਕਿ ਜੋ ਸੱਤ ਦਾ ਮਾਰਗ ਹੈ ਉਹ ਇਹਨੂੰ ਪਰਮ ਲੱਗ ਰਿਹਾ, ਜੋ ਪਰਮ ਹੈ ਉਹ ਇਸ ਨੂੰ ਸੱਤ ਲੱਗ ਰਿਹਾ। ਸੱਚ ਹੈ, ਲੱਗਦਾ ਕਿਉਂ ਹੈ? ਜਨਮ ਲੈਂਦਾ ਹੈ ਇਨਸਾਨ, ਰਸਤੇ ਦੋ ਹਨ, ਇੱਕ ਰਸਤੇ 'ਤੇ ਬੜੀ ਭੀੜ ਹੈ, ਬਹੁਤ ਚਮਕ ਦਮਕ, ਬਹੁਤ ਵਾਜੇ ਗਾਜੇ, ਸ਼ੋਰ ਸ਼ਰਾਬਾ, ਰੌਣਕ ਬਹੁਤ। ਦੂਸਰੇ ਰਸਤੇ 'ਤੇ ਕਦੀ ਕਦਾਈ ਕੋਈ ਰਾਹੀ ਲੰਘਦਾ ਹੈ। ਬੰਦਾ ਇਹੀ ਫੈਸਲਾ ਕਰੇਗਾ, ਜਿੱਧਰ ਬਹੁਤੀ ਦੁਨੀਆ ਜਾ ਰਹੀ ਹੈ ਇਹੀਓ ਠੀਕ ਹੋਵੇਗਾ, ਜਿਸ ਪਾਸੇ ਬਹੁਤੀ ਦੁਨੀਆ ਜਾ ਰਹੀ ਹੈ ਇਹੀਓ ਠੀਕ ਹੋਵੇਗਾ। ਇਸੇ ਗੱਲ ਨੂੰ ਤਾਂ ਕਬੀਰ ਸਾਹਿਬ ਕਹਿੰਦੇ ਹਨ, ਕਬੀਰ ਜਿਹੇ ਮਾਰਗ ਪੰਡਿਤ ਗਏ, ਪਾਛੈ ਪਰੀ ਬਹੀਰ, ਇੱਕ ਅਵ ਘੱਟ ਘਾਟੀ ਰਾਮ ਕੀ, ਅਤੇ ਚੜ੍ਹ ਰਹੇ ਹੋ ਕਬੀਰ। ਜਿੱਧਰ ਕਹਿਣ ਵਾਲੇ ਗਏ ਸੁਣਨ ਵਾਲੇ ਵੀ ਤੁਰ ਪਏ, ਪਰ ਕਹਿੰਦੇ ਤਾਂ ਬੜਾ ਔਖਾ ਰਸਤਾ ਹੈ ਜਿਹੜੀ ਘਾਟੀ ਨੂੰ ਮੈਂ ਚੜ੍ਹ ਰਿਹਾ ਹਾਂ। ਇੱਕ ਵਿਚਾਰਵਾਨ ਬੜਾ ਸੁੰਦਰ ਲਿਖਦੇ ਹਨ, ਕਾਫਲੇ ਜਾਂ ਬੜ ਗਏ ਜਾਂ ਮਿਟ ਗਏ, ਰਾਸਤੇ ਸੁੰਨਸਾਨ ਨਜ਼ਰ ਆਤੇ ਹੈ। ਕਹਿੰਦੇ ਜਾਂ ਤਾਂ ਕੁਝ ਅੱਪੜ ਗਏ ਅਤੇ ਜਾਂ ਉੱਥੇ ਹੀ ਖਾਕ ਹੋ ਗਏ। ਕਹਿੰਦੇ ਹਨ, ਰਸਤਾ ਇਹ ਸੁੰਨਸਾਨ, ਕਦੀ ਕਦਾਈ ਕੋਈ ਚੱਲਦਾ ਹੈ, ਕਦੀ ਕਦਾਈ ਇਸ ਮਾਰਗ 'ਤੇ ਕੋਈ ਚੱਲਦਾ ਹੈ। ਅਤੇ ਸਾਰੀ ਉਮਰ ਨਹੀਂ ਤਾਂ ਪੁੱਛਦੇ ਹਾਂ, ਭਾਈ ਸਾਹਿਬ, ਭਾਈ ਗੁਰਦਾਸ ਜੀ ਦਾ ਇੱਕ ਸਵੱਈਆ ਹੈ, ਭਾਈ ਸਾਹਿਬ ਕਹਿੰਦੇ ਹਨ, ਪੂਛਤ ਪਥਕ ਤੇ ਮਾਰਗ ਨਾ ਧਾਰੈ ਪਾਗ, ਪ੍ਰੀਤਮ ਕੈ ਦੇਸ਼ ਕੈਸੇ ਬਾਤਨ ਸੇ ਜਾਈਐ। ਮਨਾ ਰਸਤਾ ਤੂੰ ਪੁੱਛਦੇ, ਰਸਤਾ ਹੀ ਪੁੱਛਣਾ ਜੀ। ਗੁਰਦੁਆਰੇ ਜਾਣ ਦਾ ਕੀ ਲਾਭ ਹੈ ਜੀ, ਨਾਮ ਜਪਣ ਦਾ ਕੀ ਲਾਭ ਹੋਵੇਗਾ ਜੀ, ਖੰਡੇ ਬਾਟੇ ਦਾ ਅੰਮ੍ਰਿਤ ਛਕਣ ਦਾ ਕੀ ਲਾਭ ਹੋਵੇਗਾ, ਵੈਸੇ ਰਸਤਾ ਹੀ ਪੁੱਛਣਾ। ਸਾਰੀ ਉਮਰ ਬੰਦਾ ਇਹੀ ਪੁੱਛਦਾ ਰਹਿੰਦਾ ਹੈ, ਤੁਰਦਾ। ਭਾਈ ਸਾਹਿਬ ਕਹਿੰਦੇ ਹਨ, ਪੂਛਤ ਪਥਕ ਤੇ ਮਾਰਗ ਨਾ ਧਾਰੈ ਪਾਗ, ਪ੍ਰੀਤਮ ਕੈ ਦੇਸ਼ ਕੈਸੇ ਬਾਤਨ ਸੇ ਜਾਈਐ। ਗੱਲਾਂ ਨਾਲ ਮਨਾ ਕਿਵੇਂ ਚੱਲਿਆ ਜਾਏਗਾ, ਜਿੰਨਾ ਚਿਰ ਰਸਤੇ ਪਵੇਗਾ ਨਹੀਂ, ਜਿੰਨਾ ਚਿਰ ਰਸਤਾ ਕੁਝ ਨਿਬੜੇਗਾ ਨਹੀਂ। ਹਾਂ, ਭਾਈ ਸਾਹਿਬ ਤੇ ਐਸਾ ਵੀ ਇੱਕ ਥਾਂ ਕਹਿੰਦੇ ਹਨ, ਚਲਤ ਚਲਤ ਪਹੁੰਚੈ ਠਿਕਾਨੋ ਜਾਏ, ਖੋਜਤ ਖੋਜਤ ਗੁਰ ਸ਼ਬਦ ਲਿਵਲੀਨ ਹੈ। ਜਿਹੜੇ ਚੱਲਦੇ ਹਨ, ਭਾਵੇਂ 2 ਹੀ ਕਿਲੋਮੀਟਰ ਚੱਲਣ, ਕੋਈ ਗੱਲ ਨਹੀਂ, ਘੱਟ ਚੱਲਿਆ ਜਾਵੇ ਤਾਂ ਵੀ ਕੋਈ ਗੱਲ ਨਹੀਂ, ਥੋੜ੍ਹਾ ਚੱਲ ਲਓ ਪਰ ਚੱਲੋ ਸਹੀ ਰਸਤੇ 'ਤੇ। ਕਹਿੰਦੇ ਹਨ, ਇੱਕ ਦਿਨ ਮੰਜ਼ਿਲ ਮਿਲ ਜਾਏਗੀ। ਗੁਰੂ ਦੇ ਸ਼ਬਦ ਦੀ ਖੋਜ ਕਰਦਾ ਕਰਦਾ ਇਨਸਾਨ ਇੱਕ ਦਿਨ ਸ਼ਬਦ ਦਾ ਰੂਪ ਹੋ ਜਾਏਗਾ, ਸ਼ੁਰੂਆਤ ਵਿੱਚ ਤਾਂ ਨਹੀਂ, ਇੱਕ ਦਿਨ ਹੋ ਜਾਏਗਾ, ਐਸਾ ਟਿਕਾਣਾ ਮਿਲ ਜਾਏਗਾ। ਭਾਈ ਸਾਹਿਬ ਕਹਿੰਦੇ, ਮਨਾ ਪੁੱਛਦਾ ਰਹੇ ਹੋ, ਚੱਲਣ ਦਾ ਯਤਨ ਨਹੀਂ। ਦੂਸਰੀ ਦਲੀਲ, ਪੂਛਤ ਹੈ ਵੈਦ ਖਾਤ ਔਖਦ ਨਾ ਸੰਜਮ ਸੇ, ਚੰਗਾ ਸਪੈਸ਼ਲਿਸਟ ਡਾਕਟਰ ਪੁੱਛ ਲਿਆ ਪਰ ਉਹਦੇ ਕਹੇ ਅਨੁਸਾਰ ਪੱਥ ਪਰਹੇਜ਼ ਰੱਖ ਕੇ ਦਵਾਈ ਨਾ ਖਾਧੀ। ਡਾਕਟਰ ਨੇ ਵੇਖ ਲਿਆ, ਚੈੱਕ ਕਰ ਲਿਆ, ਦਵਾਈ ਵੀ ਦੇ ਦਿੱਤੀ, ਨਾਲ ਕੁਝ ਗੱਲਾਂ ਦੱਸ ਦਿੱਤੀਆਂ, ਆ ਸੱਜਣਾ ਆ ਵਸਤੂਆਂ ਨਾ ਖਾਈ। ਪੂਛਤ ਹੈ ਵੈਦ ਖਾਤ ਔਖਦ ਨਾ ਸੰਜਮ ਸੇ, ਕੈਸੇ ਮਿਟੈ ਰੋਗ ਸੁੱਖ ਸਹਿਜ ਸਮਾਈਐ। ਬਿਮਾਰੀ ਕਿੱਥੋਂ ਹਟੇਗੀ, ਰੋਗ ਕਿਵੇਂ ਹਟੇਗਾ, ਸੁਖੀ ਕਿਵੇਂ ਹੋਵੇਗਾ? ਜੇ ਕਹਿ ਦਿੱਤਾ ਨਾ ਡਾਕਟਰ ਨੇ ਇਹ ਨਹੀਂ ਖਾਣੀਆਂ, ਉਹ ਨਾ ਖਾ, ਮੇਰੇ ਸਤਿਗੁਰੂ ਵੈਦ ਨੇ ਵੀ ਕਹਿ ਦਿੱਤਾ, ਸਿੱਖਾ ਇਹ ਨਸ਼ੇ ਜੀਵਨ ਦਾ ਬੇੜਾ ਗਰਕ ਕਰਨਗੇ, ਇਹਨਾਂ ਨੂੰ ਛੱਡ। ਜੋ ਨਾਮ ਖੁਮਾਰੀ ਹੈ, ਜੋ ਨਾਮ ਦਾ ਅੰਦਰ ਦਾ ਨਸ਼ਾ, ਵੈਸੇ ਬਾਹਰੀ ਨਸ਼ੇ ਦਾ ਆਸਰਾ ਲੈ ਕੇ ਬੰਦਾ ਗਮ ਚਿੰਤਾ ਭੁੱਲਣਾ ਚਾਹੁੰਦਾ, ਜਿੰਨਾ ਚਿਰ ਇਹ ਰਸਤੇ ਨਾ ਚੱਲਾਂਗੇ ਸੁਖੀ ਆਪਾਂ ਹੋ ਹੀ ਨਹੀਂ ਸਕਦੇ। ਪੂਛਤ ਸੁਹਾਗਨ ਕਰਮ ਹੈ ਦੁਹਾਗਨ ਕੇ, ਗੱਲਾਂ ਕਰਨੀਆਂ ਸੁਹਾਗਣਾਂ ਦੀਆਂ ਅਤੇ ਕਰਤੂਤਾਂ ਦੁਹਾਗਣਾਂ ਛੁੱਟੜਾਂ ਦੀਆਂ, ਜਿਹਨੂੰ ਪਤੀ ਨੇ ਘਰੋਂ ਕੱਢ ਦਿੱਤਾ ਹੋਵੇ। ਪੂਛਤ ਸੁਹਾਗਨ ਕਰਮ ਹੈ ਦੁਹਾਗਨ ਕੇ, ਹਿਰਦੈ ਬੇਵਿਚਾਰ ਕਤ ਸਹਿਜਾ ਬਲਾਈ ਹੈ, ਮਨਾ ਤੇਰੇ ਅੰਦਰ ਬੁਰੀਆਂ ਕਰਤੂਤਾਂ ਹਨ, ਮਾਲਕ ਤੈਨੂੰ ਕਿਵੇਂ ਕਬੂਲ ਕਰੇਗਾ, ਨਹੀਂ ਕਰੇਗਾ। ਯਾਦ ਰੱਖ, ਗਾਵੈ ਸੁਣੈ ਆਖੈ ਮੀਚੈ, ਵੈਸੇ ਤਿੰਨੇ ਹੀ ਕਰਮ ਬੜੇ ਉੱਤਮ ਹਨ। ਸਤਿਗੁਰੂ ਦੇ ਘਰ ਵਿੱਚ ਗਾਉਣਾ ਅਤੇ ਕੀਰਤਨ ਭਗਤੀ ਗਾਉਣਾ ਸਭ ਤੋਂ ਉੱਤਮ ਕਰਮ। ਗਾਵੈ ਸੁਣੈ, ਸੁਣਨਾ ਅਤੇ ਨਾਲ ਅੱਖਾਂ ਮੀਟ ਮੀਟ ਕੇ ਸੁਣਨਾ, ਬੜੇ ਉੱਤਮ ਕਰਮ, ਭਾਗਾਂ ਵਾਲਿਆਂ ਦੇ ਹਿੱਸੇ ਆਉਂਦੇ ਹਨ। ਪਰ ਭਾਈ ਸਾਹਿਬ ਕਹਿੰਦੇ ਹਨ, ਗਾਵੈ ਸੁਣੈ ਆਖੈ ਮੀਚੈ, ਪਾਈਐ ਨਾ ਪਰਮ ਪਦ, ਨਹੀਂ ਕਦੀ ਪਰਮ ਪਦਵੀ ਦੀ ਪ੍ਰਾਪਤੀ ਹੋਣੀ। ਗਾਉਂਦਾ ਰਹੋ, ਭਾਵੇਂ ਸਾਰੀ ਉਮਰ ਗਾਉਂਦਾ ਰਹੋ। ਅਤੀ ਤਰਾਸ ਦੀ ਹੈ ਸਾਡੀ ਕੌਮ ਦੀ, ਅਤੀ ਤਰਾਸ ਦੀ। ਗਾਉਣ ਵਾਲੇ ਮੇਰੇ ਵਰਗੇ ਆਪ ਹੀ ਗੁਰੂ ਦਾ ਕਹਿਆ ਨਹੀਂ ਮੰਨ ਰਹੇ। ਜੋ ਆਪ ਗਾਉਣ ਵਾਲੇ ਹਨ, ਇੱਕ ਦਿਨ ਕਈ ਵਾਰੀ ਤਾਂ ਐਸਾ ਬਚਨ ਕਰ ਦਿੰਦੇ ਹਾਂ, ਹਿਰਦੇ 'ਚ ਛੇਕ ਹੋ ਜਾਂਦੇ ਹਨ। ਇੱਕ ਦਿਨ ਇੱਕ ਕੀਰਤਨੀਏ ਦਾ ਕੀਰਤਨ ਮੈਂ ਸੁਣਿਆ, ਹੱਦ ਹੋ ਗਈ, ਗਦ ਗਦ ਹੋ ਗਿਆ। ਵਿਚਾਰ ਮੁੜ ਕੇ ਚੱਲੀ ਅਤੇ ਵਿਚਾਰ ਵਿੱਚੋਂ ਉਸਨੇ ਮੈਨੂੰ ਕੀ ਕਿਹਾ, ਕਹਿਣ ਲੱਗਾ, ਭਾਈ ਸਾਹਿਬ ਜੀ, ਕੀ ਸਬੂਤ ਹੈ? ਗੁਰੂ ਸਾਹਿਬ ਜੀ ਨੇ ਤਾਂ ਅੰਮ੍ਰਿਤ ਛਕਿਆ ਅਤੇ ਛਕਾਇਆ, ਪਰ ਗੁਰੂ ਕੇ ਮਹਿਲਾਂ ਨੇ ਕਿੱਥੋਂ ਛਕਿਆ ਹੋਵੇਗਾ? ਮੇਰਾ ਹਿਰਦਾ ਛਲਣੀ ਛਲਣੀ ਹੋ ਗਿਆ। ਮੈਂ ਕਿਹਾ, ਉਹ ਇੱਕ ਬੰਨੇ ਤੂੰ ਕੀਰਤਨ ਕਰੇ ਅਤੇ ਇਹਦਾ ਭਾਵ ਹੈ ਤੇਰੀ ਧਰਮ ਪਤਨੀ ਨੇ ਨਹੀਂ ਛਕਿਆ, ਤੂੰ ਆਪਣਾ ਕਰਮ ਗੁਰੂ 'ਤੇ ਠੋਸਣਾ ਚਾਹੁੰਦਾ ਹੈ। ਮੈਂ ਉਹਦੇ ਮੁੱਖ 'ਤੇ ਸਿੱਧਾ ਕਿਹਾ, ਮੈਂ ਕਿਹਾ, ਭਾਈ ਸਾਹਿਬ ਜੀ, ਮੈਂ ਜਾਣਦਾ ਤਾਂ ਤੁਹਾਨੂੰ ਬਹੁਤ ਨਹੀਂ ਨੇੜੇ ਹੋ, ਪਰ ਮੈਨੂੰ ਇਹ ਤੁਹਾਡੀ ਗੱਲ ਤੋਂ ਪਤਾ ਲੱਗ ਗਿਆ, ਤੁਹਾਡੀ ਸਿੰਘਣੀ ਨੇ ਅੰਮ੍ਰਿਤ ਨਹੀਂ ਛਕਿਆ। ਨਹੀਂ ਛਕਿਆ ਅਤੇ ਤੂੰ ਇਹ ਗੁਰੂ 'ਤੇ ਗੱਲ ਕਰ ਰਿਹਾ, ਸ਼ਰਮਸਾਰ ਹੋਇਆ। ਖੈਰ, ਗੁਰੂ ਕਿਰਪਾ ਕਰੇ, ਜੇ ਇਸ ਤਰ੍ਹਾਂ ਗਾਉਂਦੇ ਰਹੀਏ ਨਾ, ਭਾਵੇਂ ਸਾਰੀ ਉਮਰ ਗਾਉਂਦੇ ਰਹੀਏ, ਕੀ ਫਰਕ ਪਵੇਗਾ? ਕੋਈ ਫਰਕ ਨਹੀਂ ਪਵੇਗਾ। ਜੇ ਗਾਇਆ ਆਪ ਨਹੀਂ ਕਮਾ ਰਿਹਾ ਤਾਂ ਗਾਉਣ ਨਾਲ ਕੀ, ਸੁਣਨ ਨਾਲ ਕੀ ਫਰਕ ਪਵੇਗਾ? ਸੁਣਨਾ ਇੱਕ ਕੰਨ ਰਸ ਬਣ ਜਾਏਗਾ। ਜੇ ਸੁਣ ਕੇ ਤੂੰ ਕਹਿ ਰਿਹਾ ਅੱਜ ਕਥਾ ਘੰਟਾ ਸੁਣੀ ਹੈ, ਅੱਜ 2 ਘੰਟੇ ਕੀਰਤਨ 'ਚ ਹਾਜ਼ਰੀ ਭਰੀ ਹੈ, ਤੂੰ 2 ਘੰਟੇ ਸੁਣਿਆ, ਪਰ ਇਹ ਦੱਸ, ਸਿੱਖਿਆ ਗੁਰੂ ਦੀ ਕਿੰਨੀ ਸੁਣੀ ਆ? ਕੀਰਤਨ ਸੁਣਿਆ, ਪਰ ਉਹਦੇ ਵਿੱਚੋਂ ਤੂੰ ਸਿੱਖਿਆ ਕਿੰਨੀ ਗ੍ਰਹਿਣ ਕੀਤੀ? ਸੁਣੀ ਉਹ ਸੁਣ ਕੇ ਜੋ ਆਪਣੇ ਹਿਰਦੇ ਤੱਕ ਤੇਰੇ ਚਲੀ ਗਈ, ਉਹਦੇ ਵਿੱਚੋਂ ਕਿੰਨੀਆਂ ਪੰਕਤੀਆਂ ਗ੍ਰਹਿਣ ਕੀਤੀਆਂ? ਗੱਲ ਉਸ ਦਿਨ ਬਣੇਗੀ। ਭਾਈ ਸਾਹਿਬ ਨਹੀਂ ਤਾਂ ਕਹਿੰਦੇ ਹਨ, ਗਾਵੈ ਸੁਣੈ ਆਖੈ ਮੀਚੈ, ਪਾਈਐ ਨਾ ਪਰਮ ਪਰ, ਗੁਰ ਉਪਦੇਸ਼ ਗਹਿ ਜੋ ਲਓ ਨਾ ਕਮਾਈਐ। ਜਿੰਨਾ ਚਿਰ ਗੁਰੂ ਦਾ ਉਪਦੇਸ਼ ਗ੍ਰਹਿਣ ਕਰਕੇ, ਆ ਉਪਦੇਸ਼ ਦੇਣਾ ਹੁਣ ਸਤਿਗੁਰੂ ਜੀ ਨੇ 26 ਤਰੀਕ ਨੂੰ 5 ਪਿਆਰਿਆਂ ਰਾਹੀਂ, ਇਹ ਬਰਕਤ ਵਰਤਣੀ ਹੈ ਮੇਰੇ ਅਮਨਾ, ਚੱਲ ਸਕੇ ਇਹ ਸ਼ੁਰੂਆਤ ਹੋਣੀ ਹੈ। ਇਹ ਨਾ ਸਮਝ ਲੈਣਾ ਕਿ ਖੰਡੇ ਬਾਟੇ ਦਾ ਅੰਮ੍ਰਿਤ ਛਕ ਲਿਆ ਅਤੇ ਮੰਜ਼ਿਲ ਮਿਲ ਗਈ ਹੈ, ਪਹੁੰਚ ਗਿਆ, ਇਹ ਨਹੀਂ। ਅਸਲ ਵਿੱਚ ਤਾਂ ਸ਼ੁਰੂਆਤ ਹੈ, ਸ਼ੁਰੂਆਤ ਹੀ ਨਹੀਂ ਕੀਤੀ ਜੀਵਨ 'ਚ ਮਨਾ, ਅਤੇ ਪਹੁੰਚੇਗਾ ਤੂੰ ਕਦੋਂ? ਤੂੰ ਪਹੁੰਚਣ ਦੀਆਂ ਗੱਲਾਂ ਕਰ ਰਿਹਾ, ਸ਼ੁਰੂਆਤ, ਸ਼ੁਰੂਆਤ ਦੋ ਹੀ ਢੰਗ ਮੇਰੇ ਸਤਿਗੁਰੂ। ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਪਹਿਲੋ ਨਾਮ ਵਾਹਿਗੁਰੂ ਗੁਰਮੰਤਰ ਹੈ, ਜਪ ਹਉਮੈ ਖੋਈ, ਨਾਮ ਜਪਿਆ ਕਰ, ਨਾਮ ਜਪਣ ਤੋਂ ਸ਼ੁਰੂਆਤ ਹੈ। ਬਸ ਅਜੇ ਮੇਰੇ ਮਨਾਂ ਸ਼ੁਰੂਆਤ ਹੀ ਨਹੀਂ ਕੀਤੀ, ਸਾਰੀ ਉਮਰ ਪੁੱਛਦਾ ਹੀ ਰਹਿ ਗਏ ਹੋ, ਦੱਸ ਮੰਜ਼ਿਲ ਕਿਵੇਂ ਮਿਲੇਗੀ, ਕਿਵੇਂ ਤੈਨੂੰ ਪ੍ਰਾਪਤੀ ਹੋਵੇਗੀ? ਇੱਕ ਮੈਂ ਬੇਨਤੀ ਕਰਾਂ, ਸ਼ੁਰੂਆਤ ਹੀ ਸਭ ਤੋਂ ਔਖੀ ਹੈ। ਆ ਉਪਗ੍ਰਹਿ ਜਾਂਦੇ ਹਨ, ਸੈਟੇਲਾਈਟ ਇੰਨੇ ਆਕਾਸ਼ 'ਤੇ ਕੰਮ ਕਰ ਰਹੇ ਹਨ, ਇਹ ਜਾਂਦੇ ਹਨ। ਜਦ ਵੀ ਸਾਇੰਸਦਾਨ ਇਹਨਾਂ ਨੂੰ ਹੇਠੋਂ ਚੜਾਉਂਦੇ ਹਨ ਨਾ ਧਰਤੀ ਤੋਂ, ਉਸ ਵੇਲੇ ਸਭ ਤੋਂ ਵੱਧ ਖਤਰਾ ਉਹਨਾਂ ਨੂੰ ਉਦੋਂ ਹੀ ਹੁੰਦਾ ਜਦੋਂ ਚੜ੍ਹਦੇ ਹਨ। ਸਭ ਤੋਂ ਵੱਧ ਖਤਰਾ ਕਿਉਂ? ਧਰਤੀ ਦੀ ਖਿੱਚ ਹੈ ਥੱਲੇ, ਧਰਤੀ ਦੀ ਖਿੱਚ ਉਹਨਾਂ ਨੂੰ ਪਿੱਛੇ ਨੂੰ ਖਿੱਚਦੀ ਹੈ। ਬਸ ਜਦੋਂ ਧਰਤੀ ਦੀ ਖਿੱਚ ਵਿੱਚੋਂ ਨਿਕਲ ਜਾਂਦੇ ਹਨ ਨਾ, ਸਾਇੰਸਦਾਨ ਸੁੱਖ ਦਾ ਸਾਹ ਲੈਂਦੇ ਹਨ। ਕਹਿੰਦੇ ਹਨ ਅੱਗੇ ਫਿਰ ਦੂਜੇ ਪਲਾੜਾਂ ਦੀ ਖਿੱਚ ਸ਼ੁਰੂ ਹੋ ਗਈ। ਅੱਗੇ ਤਾਂ ਫਿਰ ਖਰਚਾ ਵੀ ਬਹੁਤ ਘੱਟ ਹੈ, ਕਈ ਵਾਰੀ ਆਪਣੇ ਆਪ ਹੀ ਉਹ ਇੱਕ ਚੱਕਰ ਜਿਸ ਅਨੁਸਾਰ ਉਹ ਚੱਲ ਰਿਹਾ ਐਟੋਮੈਟਿਕਲੀ। ਸੱਚ ਹੈ ਇਸ ਧਰਮ ਦੇ ਖੇਤਰ ਦੀ ਸ਼ੁਰੂਆਤ ਸਭ ਤੋਂ ਕਠਿਨ ਹੈ, ਜਿਸ ਨੂੰ ਕਬੀਰ ਸਾਹਿਬ ਵੀ, ਜਿਸ ਨੂੰ ਬਾਬਾ ਫਰੀਦ ਜੀ ਵੀ, ਵਾਟ ਹਮਾਰੀ ਖਰੀ ਉਡੀਣੀ, ਖੰਨਿਓ ਤਿੱਖੀ ਬਹੁਤ ਪੈਣੀ, ਉਸ ਉੱਪਰ ਹੈ ਮਾਰਗ ਮੇਰਾ। ਕਹਿੰਦੇ ਹਨ ਰਸਤਾ ਹੀ ਇਹ ਹੈ, ਹੋਰ ਕੋਈ ਰਸਤਾ ਹੀ ਨਹੀਂ। ਬਸ ਬੰਦਾ ਪਹਿਲੋਂ ਹੀ ਘਾਬਰ ਜਾਂਦਾ ਹੈ। ਜੇ ਗੁਰੂ ਕੋਲ ਬੇਨਤੀ ਕਰਕੇ ਚੱਲਿਆ ਜਾਏ ਤਾਂ ਸਤਿਗੁਰੂ ਕਹਿੰਦੇ ਹਨ ਤੂੰ ਇੱਕ ਪੈਂਡਾ ਚੱਲ, ਬਾਕੀ ਮੈਂ ਸੰਭਾਲ ਲੈਣਾ ਹੈ। ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਵੇਖਿਆ ਨਾ, ਬੱਚਾ ਛੋਟਾ ਹੈ, ਮਾਂ ਆਪਣੇ ਬੱਚੇ ਨੂੰ ਦੂਰ ਖੜਾ ਕਰ ਦਿੰਦੀ ਹੈ, ਦੋ ਕਦਮ ਤਿੰਨ ਕਦਮ ਦੂਰ, ਬੇਟਾ ਚੱਲ, ਬੇਟਾ ਤੁਰ, ਇਸ਼ਾਰਾ ਕਰਦੀ ਹੈ। ਮਾਂ ਨੂੰ ਇਹ ਵੀ ਪਤਾ ਹੈ ਕਿ ਮੇਰਾ ਬੱਚਾ ਡਿੱਗੇਗਾ, ਇਹ ਪਤਾ ਹੈ ਮਾਂ ਨੂੰ ਕਿ ਬੱਚਾ ਸ਼ੁਰੂਆਤ ਕਰ ਰਿਹਾ ਡਿੱਗੇਗਾ, ਪਰ ਮਾਂ ਨੇ ਬਾਂਹ ਫੈਲਾਈਆਂ ਹੋਈਆਂ ਹਨ ਅੱਗੇ, ਅਗਲੇ ਬੰਨੇ ਸਨਮੁੱਖ ਬਾਹਾਂ ਫੈਲਾਈਆਂ ਹਨ, ਬੇਟਾ ਤੂੰ ਤੁਰ ਹਿੰਮਤ ਕਰ, ਉਹ ਬਾਹਾਂ ਪ੍ਰਤੀਤ ਕਰਾ ਰਹੀਆਂ ਹਨ ਮੈਂ ਡਿੱਗਾਂਗਾ ਵੀ ਮੇਰੀ ਮਾਂ ਸੰਭਾਲ ਲਵੇਗੀ, ਮੇਰੀ ਮਾਂ ਮੈਨੂੰ ਡਿੱਗਦੇ ਨੂੰ ਵੀ ਸੰਭਾਲ ਲਵੇਗੀ। ਸਤਿਗੁਰੂ ਕਿਰਪਾ ਕਰਦੇ ਹਨ, ਗੁਰਸਿੱਖਾ ਇਸ ਪੈਂਡੇ 'ਤੇ ਚੱਲਣ ਦਾ ਯਤਨ ਕਰ, ਸੰਭਾਲ ਤੈਨੂੰ ਮੈਂ ਲਵਾਂਗਾ, ਤੂੰ ਕੀ ਤੁਰਨਾ ਹੈ ਮੇਰਿਆ ਮਨਾ, ਤੂੰ ਤਾਂ ਇੱਕ ਉੱਦਮ ਹੀ ਹੈ ਨਾ, ਤੇਰੇ ਕਰਮਾਂ 'ਚ ਜੇ ਆ ਗਿਆ ਤਾਂ ਬਾਕੀ ਤਾਂ ਮੇਰੇ ਸਤਿਗੁਰੂ ਨੇ ਸਾਰਾ ਕਾਰਜ ਕਰ ਲੈਣਾ ਹੈ। ਬਸ ਇਹੀ ਕਠਿਨ ਗੱਲ ਹੈ ਧਰਤੀ ਦੀ ਖਿੱਚ ਵਿੱਚੋਂ ਨਿਕਲਣ ਦੀ, ਇਹ ਪਦਾਰਥਕ ਖਿੱਚ, ਇਹ ਮਾਇਕੀ ਖਿੱਚ। ਬੰਦਾ ਕਹਿੰਦਾ ਮੇਰਾ ਕਿਵੇਂ ਗੁਜ਼ਾਰਾ ਹੋਵੇਗਾ, ਜੇ ਮੈਂ ਅੰਮ੍ਰਿਤ ਛਕ ਲਿਆ ਮੇਰਾ ਕਿਵੇਂ ਗੁਜ਼ਾਰਾ ਹੋਵੇਗਾ। ਬਸ ਉਹ ਖਿੱਚ ਪਿੱਛੇ ਪੈ ਰਹੀ ਹੈ। ਜਦੋਂ ਉਸ ਖਿੱਚ 'ਚੋਂ ਜਿਹੜਾ ਬੱਚਾ ਨਿਕਲ ਜਾਂਦਾ ਨਾ, ਜਿਹੜਾ ਉਹ ਉਪਗ੍ਰਹਿ ਨਿਕਲ ਗਿਆ ਅੱਗੇ ਐਟੋਮੈਟਿਕਲੀ। ਸੱਚ ਹੈ ਇੱਕ ਪਦਾਰਥਕ ਖਿੱਚ 'ਚੋਂ ਸੁਰਤ, ਇਹ ਸੁਰਤ ਦੇ ਪੈਂਡੇ ਹਨ, ਨਿਕਲ ਗਈ ਸੁਰਤ, ਫਿਰ ਤਾਂ ਪਤਾ ਲੱਗਦਾ ਬਹੁਤ ਕੁਝ ਜਿਉਣ ਦੀ ਲੋੜ ਨਹੀਂ ਪੈਂਦੀ, ਗੁਰੂ ਆਪੇ ਹੀ ਕਰਦਾ ਜਾ ਰਿਹਾ ਸਭ ਕੁਛ, ਸਤਿਗੁਰੂ ਆਪ ਹੀ ਸਾਰੀ ਰਹਿਮਤ ਕਰ ਰਹੇ ਹਨ ਗੁਰੂ ਦੇ ਆਸਰੇ ਵਿੱਚ। ਫਿਰ ਇਹ ਰਸਤਾ ਬਹੁਤ ਕਠਿਨ ਵੀ ਨਹੀਂ ਮੁੜ ਕੇ ਲੱਗਦਾ, ਗੁਰੂ ਇਹਨੂੰ ਬੜਾ ਸੁਗਮ, ਜਿਨ੍ਹਾਂ ਨੇ ਸ਼ਹੀਦੀਆਂ ਦਿੱਤੀਆਂ ਸਾਨੂੰ ਲੱਗ ਰਿਹਾ, ਪਰ ਸੱਚ ਹੈ ਉਹਨਾਂ ਨੂੰ ਫਿਰ ਵੀ ਨਹੀਂ ਸੀ ਕਠਿਨ। ਉਹ ਖੁਸ਼ੀ ਖੁਸ਼ੀ ਕਹਿੰਦੇ ਹਨ ਕਿ ਸਤਿਗੁਰੂ ਤਨ ਸਾਡਾ ਇਹ ਠੀਕਰਾ ਜੇ ਇਸ ਢੰਗ ਨਾਲ ਭੱਜ ਜਾਏ, ਇਸ ਢੰਗ ਨਾਲ ਕੌਮ ਦੇ ਕੰਮ ਆ ਜਾਏ। ਕਾਰਨ ਕੀ? ਉਸ ਰਸਤੇ 'ਤੇ ਹੁਣ ਐਟੋਮੈਟਿਕਲੀ ਜੀਉ ਰਹੇ ਹਨ। ਗੁਰੂ ਕਿਰਪਾ ਕਰਨ, ਕਿਤੇ ਪੁੱਛਦੇ ਨਾ ਰਹਿ ਜਾਈਏ। ਗੁਰੂ ਦਾ ਪੰਥਕ ਰਸਤਾ ਇਹ ਨਹੀਂ ਕਿ ਦੁਨੀਆ ਛੱਡਣੀ ਪੈ ਜਾਂਦੀ ਹੈ, ਵੇਖਿਓ ਮੁੜ ਕੇ ਦੁਨੀਆ ਦੇ ਕਾਰਜ ਕਿਵੇਂ ਹੁੰਦੇ ਹਨ। ਸੱਚ ਹੈ ਜਦੋਂ ਸਿੱਖ ਭਰੋਸੇ ਨਾਲ ਅੰਮ੍ਰਿਤ ਵੇਲੇ ਬਾਣੀ ਨਿਤਨੇਮ ਵਾਹਿਗੁਰੂ ਅਭਿਆਸ ਕਰਕੇ ਕਿਸੇ ਕੰਮ ਨੂੰ ਵੀ ਤੁਰਦਾ, ਸਿੱਖਾ ਤੂੰ ਤੇ ਆਪਣੇ ਕੰਮ 'ਤੇ ਮਗਰੋਂ ਜਾਣਾ, ਗੁਰੂ ਨਾਨਕ ਸਾਹਿਬ ਪਹਿਲਾਂ ਹੀ ਉੱਥੇ ਉੱਪੜੇ ਹੁੰਦੇ ਹਨ, ਤੇਰੇ ਕੰਮ ਸਵਾਰਨ ਵਾਸਤੇ ਮੇਰੇ ਮਾਲਕ ਪਹਿਲਾਂ ਹੀ ਉੱਪੜੇ ਹੁੰਦੇ ਹਨ, ਅਤੇ ਸਵਾਰਦੇ ਹਨ ਜਿਨ੍ਹਾਂ ਦਾ ਭਰੋਸਾ ਹੈ ਨਾ, ਉਹਨਾਂ ਦੇ ਹਰ ਕਾਰਜ ਨੂੰ ਮੇਰੇ ਮਾਲਕ ਸਵਾਰਦੇ ਹਨ। ਸਤਿਗੁਰੂ ਕਿਰਪਾ ਕਰੋ, ਮੈਂ ਪੁੱਛਦੀ ਨਾ ਰਹਿ ਜਾਂ, ਮੈਂ ਚੱਲ ਵੀ ਪਵਾਂ, ਇਸ ਮਾਰਗ 'ਤੇ ਤੁਰ ਵੀ ਪਵਾਂ। ਆਖਰੀ ਫਿਰ ਦੋ ਪੰਕਤੀਆਂ ਰਹਿਮਤ ਕਰਦੇ ਹਨ ਗੁਰੂ ਪਾਤਸ਼ਾਹ, ਮੇਰੇ ਮਨ ਤਨ ਨਾਮ ਆਧਾਰ ਹੈ। ਗੁਰੂ ਨੇ ਨਾਮ ਮੇਰੇ ਚੇਤੇ 'ਚ ਟਿਕਾ ਦਿੱਤਾ, ਹੁਣ ਮੇਰਾ ਮਨ ਅਤੇ ਤਨ ਦਾ ਆਸਰਾ ਗੁਰੂ ਦਾ ਦਿੱਤਾ ਵਾਹਿਗੁਰੂ ਨਾਮ, ਮੇਰਾ ਨਾ ਮਨ ਤਨ ਨਾਮ ਆਧਾਰ ਹੈ, ਹਉ ਮੈਂ ਬਿਖ ਜਾਲੀ।
ਨਾਮ ਦੀ ਹੁਣ ਬਰਕਤ ਇਹਨੇ ਹਉਮੈ ਦੀ ਜ਼ਹਿਰ ਸਾੜ ਦਿੱਤੀ। ਬਿਖ ਜ਼ਹਿਰ, ਇਹ ਜ਼ਹਿਰ ਹੈ ਜੀਵਨ ਨੂੰ ਅੰਦਰੇ ਅੰਦਰ, ਸੱਪ ਦੀ ਜ਼ਹਿਰ ਉਹਨੂੰ ਅੰਦਰੇ ਅੰਦਰ ਸੱਪ ਨੂੰ ਦੁਖੀ ਕਰਦੀ ਹੈ। ਹਉਮੈ ਦੀ ਜ਼ਹਿਰ ਸਾਨੂੰ ਅੰਦਰੇ ਅੰਦਰ, ਸਾਡੇ ਜੀਵਨ ਅੰਦਰ ਅਧਿਆਤਮਕ ਜੀਵਨ ਉਹਦਾ ਸੱਤਿਆਨਾਸ਼ ਕਰ ਦਿੰਦੀ ਹੈ। ਗੁਰੂ ਪਾਤਸ਼ਾਹ ਬਾਣੀ ਵਿੱਚ ਕਿਰਪਾ ਕਰਦੇ ਹਨ, ਇਹਨਾਂ ਦੋਵਾਂ ਦਾ ਬੜਾ ਵਿਰੋਧ, ਹਉਮੈ ਦਾ ਅਤੇ ਨਾਮ ਦਾ। ਜਿਵੇਂ ਇੱਕ ਘਰ 'ਚ ਵੈਰ ਪੈ ਜਾਏ ਨਾ ਅਤੇ ਕਹਿੰਦੇ ਹਨ ਸੱਜਣਾ ਜਾਂ ਤੂੰ ਰਹੇਗਾ ਜਾਂ ਮੈਂ ਰਹਾਂਗਾ, ਇਹਨਾਂ ਦਾ ਨਾਮ ਦਾ ਅਤੇ ਹਉਮੈ ਦਾ। ਜਿੰਨਾ ਚਿਰ ਅੰਦਰ ਹਉਮੈ ਆ ਨਾ, ਨਹੀਂ ਨਾਮ ਟਿਕਿਆ। ਜਿਸ ਦਿਨ ਨਾਮ ਕਿਨਕਾ ਮਾਤਰ ਵੀ ਟਿਕ ਗਿਆ ਨਾ, ਹਉਮੈ ਦਾ ਕੋਈ ਮਤਲਬ ਨਹੀਂ। ਫਿਰ ਉਸ ਹਿਰਦੇ 'ਚੋਂ ਹਉਮੈ ਨਹੀਂ ਬੋਲੇਗੀ। ਸਤਿਗੁਰੂ ਕਿਰਪਾ ਕਰਦੇ, ਹਉਮੈ ਨਾਵੈ ਨਾਲ ਵਿਰੋਧ ਹੈ, ਦੋਵੇਂ ਨਾ ਵਸੈ ਇਕਠਾਏ, ਦੋਵਾਂ ਦਾ ਇੱਕ ਥਾਂ ਇੱਕ ਭਾਂਡੇ ਵਿੱਚ ਇੱਕ ਹਿਰਦੇ 'ਚ ਵਾਸਾ ਹੀ ਨਹੀਂ ਹੋ ਸਕਦਾ। ਜਾਂ ਨਾਮ ਟਿਕੇਗਾ ਜਾਂ ਹਉਮੈ ਹੋਵੇਗੀ। ਬਸ ਹਉਮੈ ਦੀ ਬਿਖ ਮੇਰੇ ਗੁਰੂ ਨੇ ਕਿਰਪਾ ਕੀਤੀ, ਇਹ ਅੰਦਰੇ ਅੰਦਰ ਹੀ ਸਾੜ ਦਿੱਤੀ। ਗੁਰੂ ਰਹਿਮਤ ਕਰਦੇ ਹਨ, ਜਨ ਨਾਨਕ ਸਤਿਗੁਰ ਮੇਲ ਹਰ। ਹੇ ਹਰੀ ਪ੍ਰਭੂ, ਹੇ ਮਾਲਕ ਵਾਹਿਗੁਰੂ, ਮੇਰੇ 'ਤੇ ਬਖਸ਼ਿਸ਼ ਕਰ, ਮੇਰੇ 'ਤੇ ਰਹਿਮਤ ਕਰ, ਗੁਰੂ ਦਾ ਮਿਲਾਪ ਬਖਸ਼ ਦਿਓ। ਜਨ ਨਾਨਕ ਸਤਿਗੁਰ ਮੇਲ ਹਰ। ਸੱਚ ਹੈ, ਮਾਲਕ ਦੀ ਕਿਰਪਾ ਹੋਵੇ ਤਾਂ ਗੁਰੂ ਦਾ ਮਿਲਾਪ ਹੁੰਦਾ, ਨਹੀਂ ਤਾਂ ਨਹੀਂ ਹੁੰਦਾ। ਗੁਰੂ ਦੇ ਨੇੜੇ ਰਹਿ ਕੇ ਵੀ ਗੁਰੂ ਦਾ ਮਿਲਾਪ ਨਹੀਂ ਹੁੰਦਾ, ਕਿਉਂਕਿ ਸਤਿਗੁਰ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ। ਡਿੱਠੈ ਮੁਕਤ ਨਾ ਹੋਵੇ ਜੇ ਚਿਰ ਸ਼ਬਦ ਨਾ ਕਰੇ ਵਿਚਾਰ। ਨੇੜਤਾ ਪ੍ਰਾਪਤੀ ਗੁਰੂ ਦੇ ਸ਼ਬਦ ਦੀ ਵਿਚਾਰ, ਗੁਰੂ ਦਾ ਮਿਲਾਪ। ਆ ਜਿਵੇਂ ਮੈਂ ਅੱਗੇ ਵੀ ਬੇਨਤੀ ਕੀਤੀ ਆ, ਦਿਨ ਆ ਰਿਹਾ ਭਾਗਾਂ ਵਾਲੀਆਂ ਰੂਹਾਂ, ਗੁਰੂ ਦੇ ਮਿਲਾਪ ਦਾ ਪਹਿਲਾ ਸਟੈਪ ਹੀ ਇਹ ਹੈ, ਪਹਿਲਾ ਢੰਗ ਹੀ ਹੈ। ਪ੍ਰਥਮ ਰਹਿਤ ਇਹ ਜਾਨ, ਖੰਡੇ ਕੀ ਪੌਹਲ ਸ਼ਕੈ। ਬਸ ਇਹੀ ਪਹਿਲਾ ਕਰਮ ਹੈ। ਹੇ ਮਾਲਕ ਮੇਰੇ 'ਤੇ ਕਿਰਪਾ ਕਰ, ਹਰ ਹਰ। ਜਨ ਨਾਨਕ ਸਤਿਗੁਰ ਮੇਲ ਹਰ। ਮੇਰੇ ਮਨ ਦੀ ਚਲਾਕੀ, ਮਨ ਦੀ ਸਿਆਣਪ, ਇਹ ਜਿਹੜੇ ਅੰਦਰੇ ਅੰਦਰ ਮੇਰਾ ਗੁਰੂ ਦਾ ਮਿਲਾਪ ਨਹੀਂ ਹੋਣ ਦਿੰਦੀ, ਹੇ ਮਾਲਕ ਕਿਤੇ ਛੱਡ ਦੇਵਾਂ। ਆਸਾ ਜੀ ਦੀ ਵਾਰ ਦੀ ਪਹਿਲੀ ਹੋਈ ਪੌੜੀ, ਸਤਿਗੁਰੂ ਕਿਰਪਾ ਕਰਦੇ ਹਨ, ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ। ਵੈਸੇ ਤਾਂ ਸਾਰਾ ਗੁਰੂ ਨਾਲ ਸੰਬੰਧ ਹੈ। ਪਹਿਲਾ ਸਲੋਕ ਹੈ, ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ। ਗੁਰੂ ਦਾ ਮਿਲਾਪ ਕਿਉਂ ਜ਼ਰੂਰੀ ਹੈ? ਜਿਨ ਮਾਨਸ ਅਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਦੂਸਰਾ ਸਲੋਕ ਫਿਰ, ਧੰਨ ਗੁਰੂ ਗੁਰੂ ਅੰਗਦ ਸਾਹਿਬ ਮਹਾਰਾਜ। ਸਤਿਗੁਰੂ ਕਹਿੰਦੇ ਹਨ, ਜੇ ਸੌ ਚੰਦਾ ਉਗਵਹਿ ਸੂਰਜ ਚੜ੍ਹੈ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਭਾਵੇਂ ਬਾਹਰੀ ਦੁਨਿਆਵੀ 'ਚ ਦੁਨੀਆਂ 'ਚ ਕਿੰਨਾ ਵੀ ਚਾਨਣ ਹੋ ਜਾਏ, ਹਜ਼ਾਰਾਂ ਸੂਰਜ ਚੰਦਰਮ ਚੜ੍ਹੇ ਹੋਣ, ਪਰ ਸੱਚ ਹੈ ਅੰਦਰ ਹਨੇਰੇ ਦਾ ਹਨੇਰਾ ਹੀ ਰਹੇਗਾ, ਜਿੰਨਾ ਚਿਰ ਗੁਰੂ ਦੇ ਸ਼ਬਦ ਦਾ ਪ੍ਰਕਾਸ਼ ਨਹੀਂ। ਮਾਲਕ ਕਿਰਪਾ ਕਰੋ, ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ। ਮਨ ਕਰਕੇ ਜਿਹੜੇ ਬੜੇ ਸਿਆਣੇ ਹਨ, ਇਹ ਉਦੋਂ ਦੀ ਲੋੜ ਸੀ, ਇਹ ਅੱਜ ਦੀ ਲੋੜ ਨਹੀਂ, ਐਸਾ ਵੀ ਕਹਿਣ ਵਾਲੇ। ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ। ਹੋਵੇਗਾ ਕਿ ਛੁੱਟੇ ਤਿਲ ਬੁਆੜ ਜਿਉਂ ਸੁਣੈ ਅੰਦਰ ਖੇਤ। ਜ਼ਿਮੀਦਾਰ ਬਜ਼ੁਰਗ ਬੈਠੇ ਹਨ, ਜਿਨ੍ਹਾਂ ਨੇ ਜ਼ਿਮੀਦਾਰਾ ਕੀਤਾ, ਪੁਰਾਤਨ ਜ਼ਿਮੀਦਾਰੇ 'ਚ ਆਏ, ਅੱਜ ਤਿਲਾਂ ਦੀ ਖੇਤੀ ਹੀ ਘੱਟ ਹੈ। ਛੁੱਟੇ ਤਿਲ ਬੁਆੜ ਜਿਉਂ ਸੁਣੈ ਅੰਦਰ ਖੇਤ। ਸਾਡੇ ਬਜ਼ੁਰਗ ਉਹਨੂੰ ਖੜ੍ਹੇ ਖਲੋਤੇ ਨੂੰ ਪਛਾਣ ਲੈਂਦੇ ਸਨ, ਉਹ ਬੂਟੇ ਨੂੰ ਉਹ ਛੱਡ ਦਿੰਦੇ ਸਨ, ਅਸੀਂ ਵੱਢਣਾ ਨਾਲ ਬੇਟਾ ਰਹਿਣ ਦੇ, ਇਹਨੂੰ ਖੜ੍ਹਾ ਹੀ ਰਹਿਣ ਦੇ, ਕਿਉਂ ਚੰਗਾ ਭਲਾ ਇਹਨੂੰ ਡੋਡੀਆਂ ਲੱਗੀਆਂ ਹਨ, ਚੰਗਾ ਭਲਾ ਬੂਟਾ। ਬੇਟਾ ਖਿਆਲ ਨਾਲ ਵੇਖ, ਇਹਨੂੰ ਡੋਡੀਆਂ ਲੱਗੀਆਂ ਹਨ ਪਰ ਡੋਡੀਆਂ 'ਚ ਦਾਣੇ ਨਹੀਂ ਇਹਨਾਂ ਦੇ, ਇਹਨਾਂ 'ਚ ਸਵਾਹ ਹੈ। ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ। ਛੁੱਟੇ ਤਿਲ ਬੁਆੜ ਜਿਉਂ ਸੁਣੈ ਅੰਦਰ ਖੇਤ। ਖੇਤੈ ਅੰਦਰ ਛੁੱਟਿਆ, ਕਹੋ ਨਾਨਕ ਸੌ ਨਾ। ਫਿਰ ਉਹਦੇ 100 ਖਸਮ ਬਣ ਜਾਂਦੇ ਹਨ, ਬਾਲਣ ਵਾਲਾ ਕੋਈ ਇੱਧਰੋਂ ਆ ਗਿਆ, ਕੋਈ ਇੱਧਰੋਂ ਆ ਗਿਆ। ਛੁੱਟੇ ਤਿਲ ਬੁਆੜ ਜਿਉਂ ਸੁੰਨੈ ਅੰਦਰ ਖੇਤ, ਖੇਤੈ ਅੰਦਰ ਛੁੱਟਿਆ ਕਹੋ ਨਾਨਕ ਸੌ ਨਾ। ਫਲੀਐ ਫੁਲੀਐ ਬੱਪੜੇ, ਪੀ ਤਨ ਵਿੱਚ ਸਵਾ। ਸੱਚ ਹੈ, ਫਲਦੇ ਵੀ ਹਨ ਫੁੱਲਦੇ ਵੀ ਹਨ। ਦੁਨੀਆ ਦਾ ਫਲਣਾ ਫੁੱਲਣਾ ਕੀ ਕਰਾਂਗੇ ਜੇ ਅੰਦਰ ਦੀ ਫਸਲ ਅੰਦਰ ਨਹੀਂ ਪ੍ਰਫੁੱਲਿਤ ਹੋਈ। ਗੁਰੂ ਕਿਤੇ ਕਿਰਪਾ ਕਰਨ, ਬਖਸ਼ਿਸ਼ ਕਰਨ, ਰਹਿਮਤ ਕਰਨ, ਪਰਮੇਸ਼ਰ ਦੀ ਰਹਿਮਤ, ਗੁਰੂ ਦਾ ਮਿਲਾਪ, ਜਨ ਨਾਨਕ ਸਤਿਗੁਰ ਮੇਲ, ਹਰ ਹਰ ਮਿਲਿਆ ਬਨਵਾਲੀ। ਬਸ ਸੱਚ ਹੈ, ਭਾਈ ਸਾਹਿਬ ਸਿੰਘ ਜੀ ਨੇ ਤਾਂ ਇਹਦੇ ਅਰਥ ਇਸ ਤਰ੍ਹਾਂ ਕੀਤੇ ਹਨ, ਹੇ ਮਾਲਕ ਗੁਰੂ ਦਾ ਮਿਲਾਪ ਬਖਸ਼। ਅਤੇ ਗੁਰੂ ਕਿਹੜਾ? ਜਿਹੜਾ ਸੰਸਾਰ ਬਾਗ ਦੇ ਮਾਲੀ ਨਾਲ ਮਿਲਿਆ ਹੋਵੇ। ਪਰ ਮਹਾਂਪੁਰਸ਼ਾਂ ਨੇ ਕਿਸ ਤਰ੍ਹਾਂ ਕੀਤੇ ਹਨ? ਸੰਤ ਬਾਬਾ ਗੁਰਬਚਨ ਸਿੰਘ ਜੀ, ਹਰ ਮਿਲਿਆ ਬਨਵਾਲੀ, ਗੁਰੂ ਦੀ ਕਿਰਪਾ ਨਾਲ ਸੰਸਾਰ ਬਾਗ ਦਾ ਮਾਲੀ ਮਿਲ ਪਿਆ, ਪਰਮਾਤਮਾ ਦਾ ਮਿਲਾਪ ਹੋ ਗਿਆ, ਪਰਮੇਸ਼ਰ ਦਾ ਮਿਲਾਪ ਹੋ ਗਿਆ। ਸੱਚ ਹੈ, ਪਰਮੇਸ਼ਰ ਦੀ ਕਿਰਪਾ ਗੁਰੂ ਦਾ ਮਿਲਾਪ, ਗੁਰੂ ਦੀ ਬਖਸ਼ਿਸ਼ ਪਰਮੇਸ਼ਰ ਦਾ ਮਿਲਾਪ। ਜਿੰਨਾ ਚਿਰ ਮਾਲਕ ਦੀ ਕਿਰਪਾ ਨਹੀਂ ਹੋਵੇਗੀ, ਬੜੀ ਔਖੀ ਗੱਲ ਹੈ। ਬੰਦਾ ਇੱਥੋਂ ਦਲੀਲਾਂ ਬਣਾ ਵੀ ਲੈਂਦਾ, ਜੋੜੇ ਘਰ ਵਿੱਚ ਜਾ ਕੇ ਸਭ ਕੁਝ ਭੁੱਲ ਜਾਏਗਾ, ਕਹੇਗਾ ਕੋਈ ਗੱਲ ਨਹੀਂ, ਤਾਂ ਕੀ ਹੈ, ਬਾਬਾ ਜੀ ਨੇ ਅੱਗੇ ਵੀ ਤਾਂ ਕਹਿੰਦੇ ਹੀ ਹਨ, ਇੱਥੇ ਤਾਂ ਰੋਜ਼ ਇਹ ਗੱਲ ਹੁੰਦੀ ਹੈ। ਇੱਥੇ ਪਹਿਲੋਂ ਮੰਨ ਜਾਏਗੀ ਸੁਰਤ, ਮਨਾ ਮੇਰੇ ਸਤਿਗੁਰੂ ਤਾਂ ਕਹਿੰਦੇ ਹਨ ਨਿਤ ਨੇਮ ਕਰ, ਪਰ ਮੇਰਿਆ ਮਨਾ ਤੂੰ ਕਰਦਾ ਨਹੀਂ। ਸਤਿਗੁਰੂ ਤਾਂ ਕਹਿੰਦੇ ਹਨ ਖੰਡੇ ਬਾਟੇ ਦਾ ਅੰਮ੍ਰਿਤ ਛੱਕ, ਮੇਰਿਆ ਮਨਾ ਤੂੰ ਤਾਂ ਅਜੇ ਵਾਂਝਾ ਹੈ। ਬਸ ਸਮਝ ਲਵੋ, ਕੁਛ ਮੇਰ ਹੋਈ, ਜੇ ਸ਼ੁਰੂ ਹੋਇਆ ਥੋੜ੍ਹਾ ਬਹੁਤਾ ਭਈ ਮੈਂ ਨਿਤਨੇਮ ਸ਼ੁਰੂ ਕਰਾਂ, ਅੰਦਰ ਸੁਰਤ ਇਹ ਆ ਗਈ ਕਿ ਮੈਂ ਵੀ ਨਿਤਨੇਮ ਸ਼ੁਰੂ ਕਰਾਂ, ਸਮਝ ਲਵੋ ਇਹ ਕੁਝ ਨਜ਼ਰ ਵੀ ਹੋ ਗਈ ਨਾਲ, ਪਰ ਅਜੇ ਮਿਹਰ ਨਜ਼ਰ ਇਕੱਠੀ ਨਹੀਂ ਹੋਈ। ਪਹਿਲੋਂ ਮਿਹਰ ਹੋਈ, ਮਹਿਸੂਸ ਹੋਇਆ ਮੈਂ ਕਿੱਥੇ ਖੜ੍ਹਾ ਹਾਂ, ਫਿਰ ਨਜ਼ਰ ਹੋਈ ਥੋੜ੍ਹੀ ਨਜ਼ਰ, ਮੇਰੇ ਸਤਿਗੁਰੂ ਨੇ ਰਹਿਮਤ ਕੀਤੀ, ਰਹਿਮਤ ਕੀਤੀ, ਮੈਂ ਵੀ ਤੁਰਾਂ, ਦੂਸਰੇ ਸਿੱਖ ਕਰ ਰਹੇ ਹਨ ਮੈਂ ਵੀ ਕਰਾਂ, ਪਰ ਅਜੇ ਮਿਹਰ ਨਜ਼ਰ ਇਕੱਠੀ ਨਹੀਂ। ਜਿਸ ਦਿਨ ਮਿਹਰ ਨਜ਼ਰ ਇਕੱਠੀ ਹੋ ਗਈ, ਜਿਹਨੂੰ ਆਪਾਂ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਾਰ ਹੋ ਕਹਿੰਦੇ ਹਾਂ, ਜਦੋਂ ਮੇਰੇ ਮਾਲਕ ਨੇ ਕਿਰਪਾ ਦ੍ਰਿਸ਼ਟੀ ਕਰ ਦਿੱਤੀ ਨਾ, ਫਿਰ ਸਿੱਖ ਅਵੇਸਲਾ ਨਹੀਂ ਹੋਵੇਗਾ, ਫਿਰ ਤਾਂ ਕਹੇਗਾ ਪਤਾ ਨਹੀਂ ਸਵਾਸ ਕਦੋਂ ਮੁੱਕ ਜਾਣ, ਮੈਂ ਹੁਣੇ ਹੀ ਸਤਿਗੁਰੂ ਦੇ ਰਸਤੇ 'ਤੇ ਉੱਦਮ ਕਰਾਂ ਚੱਲਣ ਦਾ। ਫਿਰ ਗੁਰੂ ਕਿਰਪਾ ਕਰਦੇ ਹਨ, ਮੰਜ਼ਿਲ ਬਖਸ਼ਦੇ ਹਨ, ਰਹਿਮਤ ਕਰਦੇ ਹਨ, ਹੋਈਆਂ ਗਲਤੀਆਂ ਮੁਆਫ਼ ਜੀ, ਅੱਗੇ ਤੋਂ ਸੁਧਾਰਤਾ ਸਮਤ, ਇੰਨੀਆਂ ਬੇਨਤੀਆਂ ਪ੍ਰਵਾਨ ਕਰੋ। ਗੁਰੂ ਫਤਿਹ ਦੀ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।